ਸਤਨਾਮ ਸ਼੍ਰੀ ਵਾਹਿਗੁਰੂ ਰਵ ਹੇ ਸਸ ਹੇ ਕਰੁਣਾ ਨਿਧ ਮੇਰੀ ਅਭੈ ਬਿਨਤੀ ਸੁਣ ਲੀਜੈ ਔਰ ਨ ਮੰਗਤ ਹੋ ਤੁਮ ਤੇ ਕਛੁ ਚਾਹਤ ਹੋ ਚਿਤ ਮੈਂ ਸੋਈ ਕੀਜੈ ਸ਼ਾਸਤਰਨ ਸਿਉਂ ਅਤ ਹੀ ਰਨ ਪੀਤਰ ਜੂਜ ਮਰੋਂ ਤੋ ਸੱਚ ਭਤੀਜੈ ਸੰਤ ਸਹਾਇ ਜਗ ਸਦਾ ਜਗ ਮਾਏ ਕਿਰਪਾ ਕਰ ਸ਼ਿਆਮ ਇਹ ਵਰ ਦੀਜੈ ਉੱਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਾਖਨ ਕਉ ਸਮਰਥ ਬੇਸ਼ਮਾਰ ਅਥਾਹ ਅਗਨਤ ਅਤੁਲੈ ਜਿਉਂ ਬਲਾਵ ਹੋ ਜਿਉਂ ਬਲਾਵ ਹੋ ਤਿਉਂ ਨਾਨਕ ਦਾਸ ਬੁੱਲ ਸਿਵ ਤਾਂ ਕਰੀਏ ਤੇਰੀਆਂ ਕੀ ਸਿਵ ਤਾਂ ਕਰੀਏ ਸਿਵ ਤਾਂ ਕਰੀਏ ਕੀ ਸਿਵ ਤਾਂ ਕਰੀਏ
ਸਿਵ ਤਾਂ ਕਰੀਏ
ਕਰੀਏ ਤੇਰੀਆਂ ਕੀ ਸਿਫਤਾਂ ਬਹੁਤ ਹੋਵੇ ਤਾਂ ਗਾਵਾਂ, ਇੱਕ ਹੋਵੇ ਤਾਂ ਗਾਵਾਂ, ਬਹੁਤੇ ਨੇ ਮੇਰੇ ਗੁਣ ਬਹੁਤੇ ਨੇ, ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਜਿੰਨਾ ਬਾਗ ਮਥਾ ਹੈ ਨਾ ਭਾਗ ਮਥਾ ਹੈ ਸੇ ਨਾਨਕ ਹਰ ਰੰਗ ਮਾਣ ਦੋ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਹੋ ਹਮ ਬਾਰਕ ਤੁਮਰੇ ਧਾਰੇ, ਜਿਹਵਾ ਏਕ ਕਵਨ ਗੁਣ ਕਹੀਐ, ਜਿਹਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸਵਾਮੀ, ਤੇਰੋ ਅੰਤ ਨ ਕਿਨਹੀ ਲਹੀਐ, ਮੈਂ ਵੇਖ ਲਿਆ ਸਖੀਏ ਮੈਂ ਵੇਖ ਲਿਆ ਸਖੀਏ ਮੇਰਾ ਮੋਹਨ ਸਭ ਤੇ ਉੱਚਾ, ਵੇਖ ਲਿਆ ਸਖੀਏ ਮੇਰਾ ਮੋਹਨ ਸਭ ਤੇ ਉੱਚਾ, ਦੇਖਿਓ ਰੀ ਸਖੀਏ
ਪੇਖਿਓਰੀ ਸਖੀਏ ਉੱਚਾ ਮੋਹਨ ਸਭ ਤੇ ਦੇਖ ਲਿਆ ਸਖੀਏ ਉੱਚਾ ਮੋਹਨ ਸਭ ਤੇ ਉੱਚਾ ਮੋਹਨ ਸਭ ਤੇ ਉੱਚਾ
ਮੋਹਨ ਸਭ ਤੇ ਉੱਚਾ ਮੋਹਨ ਸਭ ਤੇ ਉੱਚਾ ਮੋਹਨ ਸਭ ਤੇ ਉੱਚਾ ਮੋਹਨ ਸਭ ਤੇ ਉੱਚਾ
ਮੇਰਾ ਮੋਹਨ ਸਭ ਤੇ ਉੱਚਾ ਮੋਹਨ ਸਭ ਤੇ ਉੱਚਾ
ਮੋਹਨ ਸਭ ਤੇ
ਸ਼ਾਸਤਰ ਬਹੁਤ ਸਿਮਰਤੀ ਦੇਖੈ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਤੇਰੇ ਵਰਗਾ ਗਰੀਬ ਨਿਵਾਜ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਵਰਗਾ ਗਰੀਬ ਨਿਵਾਜ ਹੋਇਆ ਤੇ ਨਾ ਕੋਈ ਨਾ ਕੋਈ ਹੋਣਾ ਹੋਇਆ ਨਾ ਕੋਈ ਹੋਣਾ ਮੈਂ ਪੇਖਿਓਰੀ ਸਖੀਏ ਪੇਖਿਓਰੀ ਸਖੀਏ ਉੱਚਾ ਮੋਹਨ ਸਭ ਤੇ ਦੇਖ ਲਿਆ ਸਖੀਏ ਉੱਚਾ ਮੋਹਨ ਸਭ ਤੇ ਉੱਚਾ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਤਿਸੰਗ ਜੀ ਦੂਰੋਂ ਨੇੜਿਓਂ ਚੱਲ ਕੇ ਸਰਵਰੇ ਕਾਇਨਾਤ ਸਰਕਾਰੇ ਕੁਲ ਆਲਮ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਪਿੱਤਰ ਬਾਰਗਾਹ ਵਿੱਚ ਜੁੜਨ ਦਾ ਇਹ ਸੁਭਾਗ ਸਮਾਂ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ। ਆਓ ਸਭ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ। ਕੋਈ ਰਸਨਾ ਵਾਂਝੀ ਨਾ ਰਵੇ, ਇੱਕ ਵਾਰੀ ਸਾਰੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੂਰੋਂ ਨੇੜਿਓਂ ਚੱਲ ਕੇ ਇਸ ਮਹਾਨ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਦੇ ਤੀਸਰੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਹਾਂ, ਜੋ ਸਤਿਗੁਰੂ ਜੀ ਨੇ ਮਹਾਨ ਕਿਰਪਾ ਬਖਸ਼ਿਸ਼ ਕੀਤੀ ਹੈ। ਜੋ ਤਿੰਨ ਦਿਨ ਦਾ ਸਮਾਂ ਸਾਨੂੰ ਪ੍ਰਾਪਤ ਹੋਇਆ, ਅੱਜ ਇਹ ਸਮਾਗਮ ਦਾ ਆਖਰੀ ਦੀਵਾਨ ਹੈ ਔਰ ਸਰਬ ਸੰਗਤਾਂ ਜਾਣਦੀਆਂ ਹੀ ਹਨ ਕਿ ਲਾਸਟ ਦਿਨ ਅੰਮ੍ਰਿਤ ਸੰਚਾਰ ਹੁੰਦਾ ਹੈ। ਜਿੱਥੇ ਕਿਤੇ ਵੀ ਸਮਾਗਮ ਹੁੰਦੇ ਨੇ, ਇਸੇ ਲੜੀ ਤਹਿਤ ਅੱਜ ਇਸ ਨਗਰ ਇਸ ਇਲਾਕੇ ਵਿੱਚ ਵੀ ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਬੇਅੰਤ ਸੰਗਤਾਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਨਗੂਰੇਪਨ ਦੀ ਜੂਠ ਲਾ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜ ਰਹੀਆਂ ਹਨ। ਸੋ ਸਮਾਂ ਕਾਫੀ ਹੋ ਗਿਆ ਹੈ। ਨਮਸਕਾਰ ਕਰਨ ਵਾਲਿਆਂ ਨੂੰ ਬੇਨਤੀ ਹੈ, ਜਰਾ ਜਲਦੀ ਜਲਦੀ ਨਮਸਕਾਰ ਕਰਕੇ ਆਪੋ ਆਪਣੀ ਜਗ੍ਹਾ ਤੇ ਬੈਠਣ ਦਾ ਯਤਨ ਕਰੋ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਗੁਰਮੁਖ ਲਾਹਾ ਲੈ ਜਾਂਦੇ ਨੇ, ਕਈ ਕਹਿੰਦੇ ਮੈਂ ਕੋਠੀ ਬਣਾ ਲਈ ਤੇ ਮੈਂ ਬੜਾ ਲਾਹਾ ਲੈ ਲਿਆ। ਕੋਈ ਕਹਿੰਦਾ ਕਿ ਮੈਂ ਜ਼ਮੀਨ ਬੜੀ ਬਣਾ ਲਈ ਤੇ ਮੈਂ ਬੜਾ ਲਾਹਾ ਲੈ ਲਿਆ। ਕੋਈ ਕਹਿੰਦਾ ਹੈ ਕਿ ਮੈਂ ਸੋਹਣੀ ਨੌਕਰੀ ਲੱਗ ਗਿਆ ਤੇ ਮੈਂ ਬੜਾ ਲਾਹਾ ਲੈ ਲਿਆ। ਪਰ ਮਹਾਰਾਜ ਕਹਿੰਦੇ ਭਾਈ ਇਹ ਲਾਹੇ ਤੇ ਸਭ ਝੂਠੇ ਤੇ ਫਿੱਕੇ ਨੇ, ਅਸਲੀ ਲਾਹਾ ਕੀ ਆ? ਪ੍ਰਾਨੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤੁਕ ਫਕੜੇ ਸਭ ਮੁੱਕਦੀ ਚੱਲੀ ਰਹਿਣ। ਅਸਲੀ ਲਾਹਾ ਕੀ ਹੈ? ਇਸ ਜ਼ਿੰਦਗੀ ਦਾ ਪ੍ਰਯੋਜਨ ਕੀ ਹੈ? ਸਾਡਾ ਸੰਸਾਰ ਤੇ ਆਉਣ ਦਾ ਮੰਤਵ ਕੀ ਹੈ? ਸਾਡਾ ਦੁਨੀਆਂ ਵਿੱਚ ਆਉਣ ਦਾ ਲਕਸ਼ ਕੀ ਹੈ? ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾ। ਇਹ ਸਾਡੀ ਜ਼ਿੰਦਗੀ ਦਾ ਮਨੋਰਥ ਹੈ। ਸੋ ਜਾਣਾ ਇੱਕ ਦਿਨ ਸਭ ਨੇ, ਅਰਦਾਸ ਨੇ ਕੱਲ ਵੀ ਅਰਜ ਕੀਤੀ ਸੀ, ਹਮ ਆਦਮੀ ਹਾਂ ਇੱਕਦਮੀ ਮੋਹਲਤ ਮੋਹਤ ਨਾ ਜਾਣਾ। ਅਸੀਂ ਸਾਰੇ ਇੱਕਦਮ ਦੇ ਆਦਮੀ ਹਾਂ। ਜਿਹੜਾ ਸਵਾਸ, ਜੋ ਸਵਾ ਗਿੱਠ ਸਵਾਸ ਸਾਡੇ ਸਰੀਰ ਤੋਂ ਬਾਹਰ ਨੂੰ ਜਾ ਰਿਹਾ ਫਿਰ ਆ ਰਿਹਾ, ਇਹ ਇੱਕਦਮ ਦੇ ਹੀ ਆਦਮੀ ਹਾਂ। ਸਵਾਸ ਆਏ ਤੇ ਆ ਦਮੀ, ਦਮ ਆ ਰਿਹਾ ਤੇ ਆਦਮੀ, ਜਦੋਂ ਦਮ ਆਉਣੋਂ ਰੁਕ ਗਿਆ ਫਿਰ ਤੇ ਮਿੱਟੀ ਦੀ ਢੇਰੀ ਰਹਿ ਗਿਆ। ਇਹੋ ਤਨ ਹੋਏਗੋ ਭਸਮ ਕੀ ਢੇਰੀ। ਇੱਕਦਮ ਦੇ ਆਦਮੀ ਹਾਂ ਔਰ ਕੋਈ ਪਤਾ ਨਹੀਂ ਕਿਹੜੇ ਸਮੇਂ ਕਾਲ ਰੂਪੀ ਫਰਿਸ਼ਤੇ ਨੇ ਆ ਕੇ ਝਪਟ ਮਾਰ ਲੈਣੀ ਆ। ਔਰ ਕਈ ਕਹਿੰਦੇ ਆ ਕਿ ਅਜੇ ਬੜਾ ਸਮਾਂ ਪਿਆ, ਪਰ ਮਹਾਰਾਜ ਜੀ ਕਹਿੰਦੇ ਭਾਈ ਮਨ ਦੀਆਂ ਮਨ ਚ ਨਾ ਰਹਿ ਜਾਣ। ਤੂੰ ਕਹਿੰਦਾ ਰਿਹਾ ਜਪਾਂਗਾ ਜੀ, ਗੁਰੂ ਵਾਲਾ ਬਣਾਂਗਾ, ਮੈਂ ਗੁਰੂ ਕੇ ਜਹਾਜ਼ੇ ਚੜਾਂਗਾ, ਨਸ਼ੇ ਛੱਡਾਂਗਾ, ਪਰ ਕਈ ਏਦਾਂ ਕਹਿੰਦੇ ਹੀ ਰਹਿ ਜਾਂਦੇ ਆ। ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ, ਕਾਲ ਗਹੀ, ਕਾਲ ਨੇ ਆ ਕੇ ਚੋਟ ਮਾਰ ਦਿੱਤੀ ਔਰ ਮਨ ਦੀ ਮਨ ਵਿੱਚ ਹੀ ਰਹਿ ਗਈ। ਇਸੇ ਕਰਕੇ ਢਿੱਲ ਨਹੀਂ ਕਰਨੀ ਚਾਹੀਦੀ। ਜਦੋਂ ਸਮਾਂ ਬਣੇ ਆਓ ਜ਼ਰੂਰ, ਜਦੋਂ ਸਮਾਂ ਬਣੇ ਬਾਣੀ ਪੜ੍ਹ ਲਓ, ਸਿਮਰਨ ਕਰ ਲਓ, ਭਰੋਸਾ ਕੋਈ ਨਹੀਂ। ਫਿਰ ਐਸਾ ਨਾ ਹੋਵੇ ਸੋਚਦੇ ਹੀ ਨਾ ਰਹਿ ਜਾਈਏ ਕਿਤੇ।
ਮਨ ਦੀਆਂ ਮਨ ਵਿੱਚ ਰਹਿ ਗਈਆਂ, ਮਨ ਦੀਆਂ ਮਨ ਵਿੱਚ ਰਹਿ ਗਈਆਂ, ਮਨ ਦੀਆਂ ਮਨ ਵਿੱਚ ਰਹਿ ਗਈਆਂ। ਮਨ ਵਿੱਚ ਰਹਿ ਗਈਆਂ, ਮਨ ਦੀਆਂ ਮਨ ਵਿੱਚ ਰਹਿ ਗਈਆਂ, ਮਨ ਦੀਆਂ ਮਨ ਵਿੱਚ ਰਹਿ ਗਈਆਂ। ਤੀਰਥ ਸੇਵੇ ਮਨ ਦੀਆਂ ਮਨ ਵਿੱਚ ਰਹਿ ਗਈਆਂ, ਮਨ ਦੀਆਂ ਮਨ ਵਿੱਚ ਰਹਿ ਗਈਆਂ। ਹਰ ਭਜਿਆ ਨ ਤੀਰਥ ਸੇਵੇ ਮਨ ਦੀਆਂ ਮਨ ਵਿੱਚ ਰਹਿ, ਮਨ ਦੀਆਂ ਮਨ ਵਿੱਚ ਰਹਿ ਗਈਆਂ।
ਕਰਕੇ ਕਥਨ ਕੀਤਾ ਇਹ ਸਮਾਂ ਹੋਣੀ ਆ ਪਿਆਰਿਓ, ਇਹ ਵੇਲਾ ਹੋਣੀ ਆ, ਮੁੜ ਮੁੜ ਨਹੀਂ ਮਿਲਣਾ ਸਮਾਂ।
ਸੁਣ ਮਨ ਮਿੱਤਰ ਪਿਆਰਿਆ, ਸੁਣ ਮਨ ਮਿੱਤਰ ਪਿਆਰਿਆ,
ਬੋਲੋ ਸਾਰੇ ਬੋਲਿਆ ਕਰੋ ਭਾਈ, ਭੈਣਾਂ ਵੀ ਤੇ ਵੀਰ ਭਰਾ ਵੀ ਵਾਰੀ ਸਿਰ। ਪਹਿਲੇ ਹਿੱਸੇ ਚ ਦਾਸ ਬੋਲਦਾ, ਫਿਰ ਜਥੇ ਨਾਲ ਸਾਰੇ ਭਾਈ ਬੋਲਿਆ ਕਰ, ਫਿਰ ਭੈਣਾਂ ਵੀ ਬੋਲਣ, ਸਾਰੀਆਂ ਬੀਬੀਆਂ ਭੈਣਾਂ, ਤਿੰਨੇ ਹਿੱਸਿਆਂ ਚ। ਮੈਂ ਵੇਖ ਰਿਹਾ ਬੋਲਦੇ ਨੀ, ਕਹਿੰਦੇ ਹਜੇ ਬੋਲਣਾ ਸੀ ਤੇ ਤੁਹਾਨੂੰ ਕਾਹਦੇ ਵਾਸਤੇ ਸੱਦਿਆ, ਬੋਲੀ ਚੱਲੋ ਆਪੇ। ਪਰ ਜੇ ਬੋਲਾਂਗੇ ਤੇ ਰਸਨਾ ਸਾਡੀ ਪਵਿੱਤਰ ਹੋਣੀ ਪਿਆ ਦਿਓ, ਪ੍ਰਸ਼ਾਦਾ ਕੋਈ ਹੋਰ ਛਕ ਲੈ ਤੇ ਰੱਜ ਕੋਈ ਹੋਰ ਜਾਏ, ਏਦਾਂ ਨਹੀਂ ਹੋਏਗਾ। ਰਸਨਾ ਪਵਿੱਤਰ ਕਰਨੀ ਆ ਤੇ ਬੋਲੋ ਜਰਾ, ਬਾਣੀ ਦੀ ਪੰਕਤੀ ਆ, ਪਿਆਰ ਵਿੱਚ ਜਰਾ ਸਾਰੇ ਆਪਣੇ ਆਪ ਨੂੰ ਕਹੀਏ।
ਸੁਣ ਮਨ ਮਿੱਤਰ ਪਿਆਰਿਆ, ਸੁਣ ਮਨ ਮਿੱਤਰ ਪਿਆਰਿਆ, ਸੁਣ ਮਨ ਮਿੱਤਰ ਪਿਆਰਿਆ,
ਬੋਲੋ
ਪੜੋ।
अगर वेड़ा हथों लंघ गया फिर पछतावा ही रह जाना है। रैम गवाई सोए कै दिवस गवाया खाए हीरे जैसा जन्म है कौटी बदले जाए जांदा बीतदा जांदा जांदा बीतदा नहीं जांदा बीतदा जांदा नहीं जांदा बीतदा
बोलो मन मित्र प्यारे मिल वेला है एहो कहिंदे सुनो मन क्योंकि मन वर्गा मित्र कोई नहीं दुनिया च बड़े मित्र ने जे मन मित्र बन जाए याद रखना सारी दुनिया ही साडी मित्र बन जाएगी ते जे मन दुश्मन बन जाए ते सारी दुनिया ही दुश्मन बन जाएगी जे सीधे पासे लग जाए इहदे वर्गा मित्र भी कोई नहीं जे लोकां मगर लग के गलत पासे पै जाए ते इहदे वर्गा दुश्मन भी कोई नहीं आखो सपना
श्री वाहिगुरु
तन तो ड्राइवर तन ते गड्डी दी ने आई आ मन ड्राइवर है गड्डी नूं जिधर मर्जी लै जाए ड्राइवर ये बॉडी ने ते आखे लगना इन्हे ते मन दे पिछे तुरना मन ने कहना चल चलीए ठेके ते तन ने तुर पैना मन ने कहना चल सतसंग वे चलीए ते शरीर ने तुर पैना जिन्ना दा मन ना जुड़िया होवे तन करके आए होण मन नहीं आया मन घरां च ही फिरदा मन बिस्तरे ते फिरदा मन टीवी अगे फिरदा फिर तन दा भी कोई भरोसा नहीं कदों अख बचा के निकल जे आखो सतना
श्री वाहिगुरु
इस तन दा भी फिर कोई भरोसा नहीं मन जुड़ जावे ये मित्र बन जाएगा सारा और सारी दुनिया ही मित्र बन जाएगी जे कितने मन सीधे पासे पै जाए और यही मन गलत पासे पै गया विषया वकारा वल पै गया इससे मन ने साडा दुश्मन बन जाएगा। सुन मन मित्र प्यारे ये मन नू एक बाण मारिया अपने आप नू प्यारिया कह किते मिल वेला है एहो यही वेला यही समय ये वत लगी हुई है मनुखा शरीर जेड़ा मिलिया जेड़े जिमीदार नू बत्तर वेखण दा पता ना होवे उहदी फसल चंगी नहीं होंदी जेड़े जिमीदार नू बत्तर दा पता ही ना लगे भी बत्तर आई कदों ते खत्म कदों होगी उहदे बोल नहीं लगदे मनुखा शरीर मिलिया ना जेड़ा ये 84 लख जूना दा सरदार मनुख है इहदे समेत 84 लख ने एक घट 84 लख नखिद जून
83,99,999 ਜੂਨਾਂ ਹਨ ਟੋਟਲ। ਇਹਦੇ ਤੋਂ ਬਿਨਾਂ ਇਹਦੇ ਸਮੇਤ 84 ਲੱਖ ਬਣ ਜਾਂਦਾ। ਤੇ ਸਾਧ ਸੰਗਤ 42 ਲੱਖ ਪਾਣੀ ਵਿੱਚ 42 ਲੱਖ ਧਰਤੀ ਤੇ ਆ। ਕਹਿੰਦੇ ਇਹ ਮਨੁੱਖਾ ਸਰੀਰ ਜਿਹੜਾ ਮਿਲਿਆ ਨਾ, ਨਾਮ ਬੀਜਣ ਦੀ ਤੇ ਸੇਵਾ ਕਰਨ ਦੀ ਵੀ ਹੋਣੀ ਬੱਤਰ ਆਈ ਹੈ। ਜੇ ਤੈਨੂੰ ਇਸ ਬੱਤਰ ਦਾ ਹੀ ਪਤਾ ਨਾ ਲੱਗ ਸਕਿਆ ਤੇ ਤੂੰ ਕਾਹਦਾ ਜ਼ਿਮੀਦਾਰ ਹੋਇਆ ਸਤਨਾਮ
ਸ੍ਰੀ ਵਾਹਿਗੁਰੂ।
ਉਹ ਤੂੰ ਪਾਰਖੂ ਕਾਹਦਾ, ਤੈਨੂੰ ਇਹਦੀ ਤੇ ਪਰਖ ਆਈ ਹੋਈ ਨਾ। ਬੇਨਤੀ ਕੀਤੀ ਸੀ ਆਪ ਜੀ ਦੇ ਚਰਨਾਂ ਚ। ਸਾਲਸਰਾਏ ਜੌਹਰੀ ਨੂੰ ਗੁਰੂ ਨਾਨਕ ਨੇ ਆਖਿਆ ਸੀ, ਉਹ ਜੌਹਰੀਆ ਕੱਚ ਪਰਖਦਾ ਫਿਰਦਾ, ਤੈਨੂੰ ਸੱਚ ਦੀ ਪਰਖ ਵੀ ਹੈ। ਸੋਨਾ ਚਾਂਦੀ ਤੇ ਪਰਖਣ ਜਾਣਦਾ, ਉਹ ਤੈਨੂੰ ਆਪਣੇ ਆਪ ਦੀ ਪਰਖ ਵੀ ਹੈ ਕੋਈ ਜਰਾ। ਕਹਿੰਦਾ ਮਹਾਰਾਜ ਨਹੀਂ ਪਰਖ ਤੇ ਤੁਸੀਂ ਕਰਾ ਦਿਓ, ਕਰੋ ਕਿਰਪਾ। ਸਤਿਗੁਰਾਂ ਨੇ ਆਖਿਆ ਭਾਈ ਤੂੰ ਹੁਣ ਜ਼ਿਮੀਦਾਰ ਹੈ ਜਿਹੜਾ, ਜਾਂ ਕੋਈ ਵਪਾਰੀ ਹੈ, ਜਾਂ ਕੋਈ ਸਾਧ ਸੰਗਤ ਹਿਸਾਬ ਕਿਤਾਬ ਤੇ ਸਾਰੀ ਦੁਨੀਆ ਹੀ ਲਾਉਂਦੀ ਆ। ਉਹ ਜਿੱਥੇ ਤੂੰ ਰੋਜ਼ ਕਣਕ ਦੇ ਹਿਸਾਬ ਲਾਉਣਾ, ਝੋਨੇ ਦਾ ਹਿਸਾਬ ਲਾਉਣਾ, ਜੀਰੀ ਦਾ ਹਿਸਾਬ ਲਾਉਣਾ, ਕਹਿ ਲਓ ਸਬਜ਼ੀਆਂ ਦੇ ਹਿਸਾਬ ਲਾਉਣਾ, ਮੰਡੀ ਤੋਂ ਇੰਨੇ ਲੈਣੇ ਇੰਨੇ ਦਿੱਤੇ, ਦੋਧੀ ਨੂੰ ਇੰਨੇ ਪੈਸੇ ਦੇਣੇ ਨੇ ਇੰਨੇ ਪੈਸੇ ਚਲੇ ਗਏ, ਇੰਨਾ ਦੁੱਧ ਪਾ ਦਿੱਤਾ ਇੰਨੇ ਪੈਸੇ ਲੈਣੇ ਨੇ। ਤੇ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਭਾਈ ਕਦੇ ਇਹਨਾਂ ਸਵਾਸਾਂ ਨੂੰ ਵੀ ਮਾਪਿਆ ਤੋਲਿਆ ਕਰ ਕਿ ਇੱਕ ਦਿਨ ਵਿੱਚ 24,000 ਸਵਾਸ ਆਇਆ ਹੈ। ਇਹਨਾਂ 24,000 ਘੰਟਿਆਂ ਵਿੱਚ 24,000 ਸਵਾਸ ਆਇਆ ਹੈ। ਇਹਦੇ ਵਿੱਚੋਂ ਸਫਲੇ ਮੈਂ ਵਾਹਿਗੁਰੂ ਵਾਹਿਗੁਰੂ ਕਰਕੇ ਕਿੰਨੇ ਕੁ ਕੀਤੇ ਨੇ
ਤੇ ਬੇਅਰਥ ਕਿੰਨੇ ਕੁ ਗਏ ਨੇ।
ਤੇ ਜੇ ਤੂੰ ਇਹਦਾ ਹਿਸਾਬ ਕਿਤਾਬ ਨਹੀਂ ਕਰਦਾ ਤੇ ਕਾਹਦਾ ਹਿਸਾਬੀ ਬਣਿਆ ਫਿਰਦਾ ਤੂੰ? ਜੇ ਤੈਨੂੰ ਸਵਾਸਾਂ ਦਾ ਹਿਸਾਬ ਕਿਤਾਬ ਨਹੀਂ ਆਇਆ ਤੇ ਫਿਰ ਤੂੰ ਪੜ੍ਹਿਆ ਲਿਖਿਆ ਵੀ ਕਾਹਦਾ ਹੋਇਆ? ਕਦੇ ਇਹ ਵੀ ਪੜ੍ਹੀਏ, ਕਦੇ ਇਹ ਵੀ ਹਿਸਾਬ ਕਿਤਾਬ ਕਰੀਏ ਕਿ ਇੱਕ ਦਿਨ 24 ਘੰਟਿਆਂ 'ਚ ਜੇ 24,000 ਸਵਾਸ ਆਇਆ ਉਹਦੇ ਵਿੱਚੋਂ ਸਫਲੇ ਕਿੰਨੇ ਹੋਏ? ਆ ਹੁਣ ਆਪਾਂ ਜਿਹੜਾ ਇੱਥੇ ਬਹਿ ਗਏ ਨਾ 2 ਘੰਟੇ, ਇੱਥੇ ਜਿੰਨੇ ਸਾਡੇ ਸਵਾਸ ਆਉਣਗੇ ਉਹ ਸਾਰੇ ਸਵਾਸ ਲੇਖੇ 'ਚ ਪੈ ਜਾਣੇ। 2,000 ਸਵਾਸ ਆਏਗਾ 2 ਘੰਟੇ 'ਚ। ਥੋੜ੍ਹੀ ਬਹੁਤ ਗਿਣਤੀ ਵੱਧਦੀ ਘੱਟਦੀ ਵੀ ਆ, ਥੋੜ੍ਹੀ ਬਹੁਤ ਜ਼ਿਆਦਾ ਨਹੀਂ, 50-60 ਦਾ ਫਰਕ ਪੈ ਸਕਦਾ, 100 ਦਾ ਵੀ ਪੈ ਸਕਦਾ, ਪਰ 2,000 ਸਵਾਸ 2 ਘੰਟੇ 'ਚ ਆਉਣਗੇ। 3 ਘੰਟੇ 'ਚ ਬਹਿ ਕੇ 3,000 ਸਵਾਸ ਆਉਂਦਿਆਂ ਤੇ ਜਾਂਦਿਆਂ ਜਿਹੜਾ ਸਮਾਂ ਲੰਘਿਆ ਉਹ ਵੀ ਘੰਟਾ ਸਫਲਾ। ਇਹ 3-4,000 ਸਵਾਸ ਸਾਡਾ ਲੇਖੇ ਪੈ ਜਾਣਾ। ਪਰ ਜਿਹੜੇ ਕਦੇ ਸੰਗਤ ਵਿੱਚ ਜਾਂਦੇ ਹੀ ਨਹੀਂ, ਇਹ ਸਵਾਸ ਹੈ ਬੜੇ ਮਹਿੰਗੇ ਨੇ, ਪਰ ਇਹਨਾਂ ਦੀ ਕੀਮਤ ਦਾ ਨਹੀਂ ਪਤਾ। ਸੋ ਕਦੇ ਇਹ ਵੀ ਹਿਸਾਬ ਕਿਤਾਬ ਕਰਕੇ ਵੇਖਣਾ, ਕਿਆ ਤੂੰ ਖੱਟਿਆ ਕਹਾਂ ਗਵਾਇਆ। ਸਵਾਸਾਂ ਦੀ ਪੂੰਜੀ ਪਰਮੇਸ਼ਰ ਨੇ ਦੇ ਕੇ ਭੇਜਿਆ ਸੀ, ਸੱਚ ਦਾ ਵਣਜ ਕਰੀ ਵਪਾਰੀ ਬਣਾ ਕੇ ਪਰਮੇਸ਼ਰ ਨੇ ਭੇਜਿਆ ਸੀ, ਜਾ ਸੱਚ ਨਾਮ ਖਰੀਦ ਕੇ ਲੈ ਆਈ। ਪਰ ਪਤਾ ਹੀ ਨਹੀਂ ਕਿੰਨੇ ਕੁ ਸਵਾਸ ਵਿਰਥੇ ਜਾ ਰਹੇ ਨੇ। ਯਤਨ ਕਰੋ ਕਿ 24,000 ਸਵਾਸ ਮੈਨੂੰ 24 ਘੰਟੇ 'ਚ ਆਉਂਦਾ, ਉਹਦੇ ਵਿੱਚੋਂ ਮੈਂ ਘੱਟ ਤੋਂ ਘੱਟ 2,500 ਸਵਾਸ ਜਿਹੜਾ ਇਹ ਪਰਮੇਸ਼ਰ ਦੇ ਪਿਆਰ ਵਿੱਚ ਬਤੀਤ ਕਰਨਾ ਹੈ, ਲੰਘਾਉਣਾ ਹੈ। ਸਵਾਸ ਆਵੇ ਵਾਹਿਗੁਰੂ ਵਾਹਿਗੁਰੂ ਕਰਦਿਆਂ, ਜਾਂ ਸੇਵਾ ਕਰਦਿਆਂ, ਜਾਂ ਸਿਮਰਨ ਕਰਦਿਆਂ, ਜਾਂ ਨਿਤਨੇਮ ਕਰਦਿਆਂ, ਜਾਂ ਕਥਾ ਕੀਰਤਨ ਸੁਣਦਿਆਂ ਜਿਹੜੇ ਸਵਾਸ ਲੰਘਦੇ ਨੇ ਇਹ ਸਾਡੇ ਸਵਾਸ ਲੇਖੇ ਪੈ ਜਾਣਗੇ। ਅਤੇ ਅਸੀਂ ਯਤਨ ਕਰੀਏ ਵੀ ਬੀਜੀਏ ਕੁਝ ਨਾ ਕੁਝ, ਜੇ ਬੀਜੀਏ ਹੀ ਕੁਝ ਨਹੀਂ ਤਾਂ ਵੱਢਾਂਗੇ ਕੀ, ਖਾਵਾਂਗੇ ਕੀ? ਭੜੋਲੇ ਭਰੇ ਨੇ ਮੁੱਕ ਜਾਣਗੇ, ਫਿਰ ਨਹੀਂ ਭਰਨੇ। ਕਣਕ ਭੜੋਲਿਆਂ 'ਚ ਪਾ ਲਈ ਦੀ ਹੈ, ਜਦੋਂ ਮੁੱਕ ਜਾਏ ਫਿਰ ਹੋਰ ਪਾ ਲੈਂਦੇ, ਉਹ ਮੁੱਕ ਜਾਂਦੀ ਫਿਰ ਹੋਰ ਪਾ ਲੈਂਦੇ। ਮਹਾਰਾਜ ਕਹਿੰਦੇ ਭਾਈ ਪਿਛਲੇ ਕਰਮਾਂ ਦਾ ਬੀਜਿਆ ਖੱਟਿਆ ਖਾ ਰਿਹਾ, ਗਾਂ ਵੀ ਲੋੜ ਹੈ। ਆਮ ਕਈ ਕਹਿੰਦੇ ਆ ਬਾਬਾ ਜੀ ਅਸੀਂ ਤਾਂ ਡੱਪਣੇ ਵੀ ਬੜਾ ਸਾਡੇ, ਅਸੀਂ ਫਿਰ ਵੀ ਬੁਰਾ ਹਾਲ ਹੈ। ਉਹ ਫਾਣੇ ਉਹ ਫਲਾਣਾ ਫਲਾਣਾ ਬੰਦਾ ਉਹ ਪੀਂਦਾ ਵੀ ਬੜੀ ਹੈ ਤੇ ਫਿਰ ਵੀ ਉਹਦੀ ਚੜ੍ਹਦੀ ਗੱਲ, ਉਹਦੀ ਕੋਠੀ ਬੜੀ ਵੱਡੀ ਹੈ, ਉਹਦਾ ਘਰ ਬੜਾ ਸੋਹਣਾ ਹੈ, ਉਹ ਪੀਂਦਾ ਵੀ ਬਹੁਤ ਆ, ਉਹ ਤੇ ਦਿਨ ਰਾਤ ਵਿਸ਼ਿਆਂ ਵਿਕਾਰਾਂ 'ਚ ਪਿਆ ਰਹਿੰਦਾ ਹੈ, ਉਹ ਵੇਖੋ ਕਿੰਨਾ ਸੁਖੀ ਆ। ਪਰ ਪਹਿਲੀ ਗੱਲ ਤੇ ਇਹ ਉਹ ਸੁਖੀ ਨਹੀਂ, ਅੰਦਰੋਂ ਬੜਾ ਦੁਖੀ ਹੈ, ਉਹਨੂੰ ਕੋਈ ਸਕੂਨ ਕੋਈ ਸ਼ਾਂਤੀ ਨਹੀਂ ਅੰਦਰੋਂ, ਅੰਦਰੋਂ ਤੇ ਉਹ ਬਹੁਤ ਦੁਖੀ ਹੈ। ਰਹੀ ਗੱਲ ਮਾਇਆ ਦੀ ਕੋਠੀਆਂ ਦੀ, ਬਾਹਰਲੇ ਸੁਖ ਧਨ ਪਦਾਰਥ ਉਹਨੂੰ ਕਿਉਂ ਮਿਲ ਗਏ, ਹੈ ਤੇ ਮਾੜਾ ਹੈ,
ਇਹਦਾ ਕਾਰਨ ਇਹ ਆ ਵੀ ਕੋਈ ਪਿਛਲਾ ਕਰਮ ਕੀਤਾ ਤੇ ਅੱਜ ਹੈ, ਤੇ ਜੇ ਗਾਹ ਨਹੀਂ ਬੀਜਦਾ ਤੇ ਇੱਕ ਦਿਨ ਐਸਾ ਆ ਜਾਂਦਾ। ਜਿਹੜੇ ਟੁੱਟ ਜਾਣ, ਜਿਹੜੇ ਭੁੱਲ ਜਾਣ, ਦਿੱਤੀਆਂ ਦਾਤਾਂ ਨੂੰ ਪਾ ਕੇ ਦਾਤੇ ਨੂੰ ਭੁੱਲ ਜਾਣਾ, ਉਹ ਇੱਕ ਦਿਨ ਕਹਿਣਗੇ ਉੱਥੋਂ ਤੱਕ ਸਾਡੀ ਵੀ ਜ਼ਮੀਨ ਹੁੰਦੀ ਸੀ, ਹੁਣ ਕਿੱਥੇ ਹੈ। ਬਹੁਤ ਬਹੁਤ ਹੋਣਗੇ ਐਸੇ ਵਿੱਚ ਬੈਠੇ ਜਿਹੜੇ ਕਹਿਣਗੇ ਬਸ ਆ ਸਾਰੀ ਵੀ ਸਾਡੀ ਹੁੰਦੀ ਸੀ, ਕੋਈ ਸਮਾਂ ਸੀ, ਕਿੱਧਰ ਚਲੀ ਗਈ। ਜਿਹੜੇ ਦਾਤੇ ਨੂੰ ਭੁੱਲ ਜਾਣ ਉਹ ਦਾਤ ਨਹੀਂ ਰਹਿੰਦੀ ਫਿਰ ਕੋਲ, ਹੌਲੀ ਹੌਲੀ ਸਭ ਕੁਝ ਚੱਲਿਆ ਜਾਂਦਾ, ਕਿਉਂਕਿ ਉਹਦੀ ਕੁਦਰਤੀ ਕਾਦਰ ਦੀ ਕੁਦਰਤ ਹੀ ਐਸੀ ਬਣਾਈ ਹੈ। ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਰਾਵੇ, ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ, ਖਲ ਮੂਰਖ ਤੇ ਪੰਡਿਤ ਕਰ ਬੋ ਪੰਡਿਤ ਤੇ ਮੁਗਧਾਰੀ, ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਣ ਤੇ ਜੋ ਨਾਰੀ, ਕਹੋ ਕਬੀਰ ਸਾਧੂ ਕੋ ਪ੍ਰੀਤਮ ਤੇ ਸਮੂਰਤ
ਬਲਹਾਰੀ
ਬਲਿਹਾਰੀ। ਉਹ ਕੋਈ ਪਤਾ ਨਹੀਂ ਉਹਨੇ ਕਿਹੜੇ ਵੇਲੇ ਖੇਡ ਵਰਤਾ ਦੇਣੀ, ਕਦੋਂ ਰਾਜੇ ਨੂੰ ਭਖਾਰੀ ਤੇ ਭਖਾਰੀ ਨੂੰ ਰਾਜਾ ਬਣਾ ਦੇਣਾ। ਜੇ ਦਾਤ ਪਾ ਕੇ ਦਾਤਾਂ ਦੇਣ ਵਾਲਾ ਭੁੱਲ ਗਿਆ ਤੇ ਉਹ ਦਾਤ ਵੀ ਸਦਾ ਕੋਲ ਨਹੀਂ ਰਹੇਗੀ, ਸਦਾ ਨਹੀਂ ਰਹੇਗੀ। ਤੇ ਅੱਜ ਮਹਾਰਾਜ ਨੇ ਮਾਇਆ ਦਿੱਤੀ ਆ, ਜੇ ਗੱਡੀਆਂ ਕੋਠੀਆਂ ਦਿੱਤੀਆਂ ਨੇ, ਘਰ ਚ ਵੜਨ ਲੱਗੇ ਤਾਂ ਵੀ ਵੜਿਆ ਕਰ, ਜਦੋਂ ਕੋਠੀ ਚ ਵੜਨ ਲੱਗੇ ਉਦੋਂ ਪੜਿਆ ਕਰ, ਜਦੋਂ ਗੱਡੀ ਚ ਬਹਿਣ ਲੱਗੇ ਇੱਕ ਵਾਰੀ ਜ਼ਰੂਰ ਪੜਿਆ ਕਰੀਏ। ਜਦੋਂ ਪ੍ਰਸ਼ਾਦਾ ਛਕਣ ਲੱਗਨੇ ਆ ਨਾ, ਗੁਰਸਿੱਖ ਦਾ ਫਰਜ਼ ਹੈ ਪੰਗਤੀ ਜ਼ਰੂਰ ਪੜੇ। ਤੂੰ ਦਾਤਾ ਜੀ ਦਾਤਾ ਤੇਰਾ ਦਿੱਤਾ ਖਾਵਣਾ, ਤੂੰ ਦਾਤਾ ਜੀ ਦਾਤਾ ਤੇਰਾ ਦਿੱਤਾ ਦਾਤ ਨੂੰ ਪਿਆਰੀ ਜਾਣ ਮਨ ਮੁਖਾਂ ਨੇ ਵਸਾਰ ਦਿੱਤਾ, ਦਾਤਾ ਦਾਤ ਨੂੰ ਪਿਆਰੀ ਜਾਣ ਪਿਆਰੀ ਵਿਸਰਿਆ ਦਾਤਾ ਦਾ। ਦਾਤਾਂ ਦੇ ਵਿੱਚ ਖਚਤ ਹੋ ਗਿਆ, ਦਾਤਾਂ ਦੇਣ ਵਾਲਾ ਭੁੱਲ ਗਿਆ। ਇਹ ਤੇ ਮਹਾਰਾਜ ਨੇ ਖਿਡੌਣੇ ਦਿੱਤੇ ਹੋਏ ਨੇ ਪਿਆਰਿਓ, ਖਿਡੌਣੇ। ਜਿੱਦਾਂ ਬੱਚਾ ਰੋਣ ਲੱਗ ਪੈਂਦਾ, ਮਾਤਾ ਉਹਨੂੰ ਬਰਾਉਣ ਵਾਸਤੇ ਖਿਡੌਣਾ ਦੇ ਦਿੰਦੀ ਹੈ, ਕਹਿੰਦੇ ਲੈ ਮੁੰਡਿਆ ਖੇਡੀ ਚੱਲ, ਉਹ ਬੱਚਾ ਖੇਡੀ ਜਾਂਦਾ, ਦੋ ਚਾਰ ਮਿੰਟ ਚੁੱਪ ਕਰ ਜਾਂਦਾ, ਘੰਟਾ ਚੁੱਪ ਕਰ ਜਾਂਦਾ, ਦੋ ਚਾਰ ਘੰਟੇ ਚੁੱਪ ਕਰ ਜਾਂਦਾ, ਫਿਰ ਰੋਣ ਲੱਗ ਪੈਂਦਾ। ਉਹਨੂੰ ਕੋਈ ਹੋਰ ਖਿਡੌਣਾ ਦੇ ਦਿੰਦੇ ਨੇ, ਪਰ ਇੱਕ ਸਟੇਜ ਐਸੀ ਆ ਜਾਂਦੀ ਹੈ ਜਿੰਨੇ ਮਰਜ਼ੀ ਖਿਡੌਣੇ ਰੱਖੀ ਜਾਓ ਬੱਚਾ ਪਰੇ ਕਰ ਦਿੰਦਾ ਮੈਨੂੰ ਇਹਨਾਂ ਦੀ ਲੋੜ ਨਹੀਂ ਮੈਨੂੰ ਤੇ ਮੇਰੀ ਮਾਂ ਦੀ ਲੋੜ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਆਖੋ ਸਤਨਾਮ
ਸ੍ਰੀ ਵਾਹਿਗੁਰੂ
ਮੈਨੂੰ ਤੇ ਮੇਰੀ ਮਾਂ ਦੀ ਲੋੜ ਹੈ ਭਾਈ ਨਿੱਕਾ ਜਿਹਾ ਬੱਚਾ ਅਸੀਂ ਕਹਿੰਦੇ ਹਾਂ ਨਿਆਣਾ ਸਾਡੇ ਨਾਲੋਂ ਸਿਆਣਾ ਬੱਚਾ ਸਾਡੇ ਨਾਲੋਂ ਸਿਆਣਾ ਹੈ ਪਰਮੇਸ਼ਰ ਨੇ ਖਿਡੌਣੇ ਦਿੱਤੇ ਅਸੀਂ ਖਿਡੌਣਾ ਦੇ ਦਿੰਦੇ ਹਾਂ ਬੱਚੇ ਨੂੰ ਵੀ ਬੱਚਾ ਕੰਮ ਕਰਨ ਦੇ ਦੇਵੇ ਨਹੀਂ ਤੇ ਮੈਨੂੰ ਮਾਂ ਕਹਿੰਦੀ ਤੰਗ ਕਰੀ ਜਾਊਗਾ ਚੁੱਕਣਾ ਪੈਣਾ ਉਹ ਖਿਡੌਣਾ ਫੜਾ ਦਿੰਦੀ ਬੱਚੇ ਨੂੰ ਪਰਮੇਸ਼ਰ ਨੇ ਸਾਨੂੰ ਖਿਡੌਣੇ ਦਿੱਤੇ ਕਿਸੇ ਨੂੰ ਥੋੜੇ ਦਿੱਤੇ ਕਿਸੇ ਨੂੰ ਬਹੁਤੇ ਦਿੱਤੇ ਕਿਸੇ ਨੂੰ ਇੱਕ ਪੁੱਤ ਮਿਲਿਆ ਕਿਸੇ ਨੂੰ ਦੋ ਮਿਲੇ ਕਿਸੇ ਨੂੰ ਚਾਰ ਮਿਲੇ ਕਿਸੇ ਨੂੰ ਇੱਕ ਕਿੱਲਾ ਜ਼ਮੀਨ ਦਾ ਮਿਲਿਆ ਇਹ ਖਿਡੌਣਾ ਹੀ ਨਹੀਂ ਕਿਸੇ ਕੋਲ ਬਹੁਤੇ ਨੇ ਪੰਜਾਹ ਕਿੱਲਿਆਂ ਦਾ ਮਾਲਕ ਕਿਸੇ ਕੋਲ ਇੱਕ ਗੱਡੀ ਕਿਸੇ ਕੋਲ ਚਾਰ ਗੱਡੀਆਂ ਕਿਸੇ ਕੋਲ ਕੋਠੀ ਕਿਸੇ ਕੋਲ ਛੱਪਰੀ ਇਹ ਥੋੜੇ ਤੇ ਬਹੁਤੇ ਰੱਬ ਨੇ ਖਿਡੌਣੇ ਦਿੱਤੇ ਹੋਏ ਨੇ ਅਸੀਂ ਕਹਿੰਦੇ ਹਾਂ ਬੱਚਾ ਨਿਆਣਾ ਸਾਡੇ ਨਾਲੋਂ ਸਿਆਣਾ ਹੈ ਓਏ ਉਹ ਦੋ ਚਾਰ ਘੰਟੇ ਤੇ ਪਰਚ ਜਾਏਗਾ ਦੋ ਚਾਰ ਘੰਟੇ ਤੇ ਮਾਂ ਨੂੰ ਭੁੱਲ ਜਾਂਦਾ ਦੋ ਤਿੰਨ ਘੰਟਿਆਂ ਬਾਅਦ ਕਹਿੰਦਾ ਮੈਨੂੰ ਖਿਡੌਣਿਆਂ ਦੀ ਲੋੜ ਨਹੀਂ ਮੈਨੂੰ ਮੇਰੀ ਮਾਂ ਚਾਹੀਦੀ ਆ ਤੇ ਸਾਨੂੰ ਪਰਮੇਸ਼ਰ ਨੇ ਦਿੱਤੇ ਨੇ ਖਿਡੌਣੇ ਇੱਥੇ ਅਸੀਂ ਸਾਲਾਂ ਦੇ ਖਿਡੌਣਿਆਂ ਨਾਲ ਹੀ ਖੇਡੀ ਜਾਂਦੇ ਨੇ ਮਾਂ ਯਾਦ ਆਈ ਹੋਈ ਨਹੀਂ ਅਸੀਂ ਕਹਿੰਦੇ ਹਾਂ ਬੱਚਾ ਨਿਆਣਾ ਉਹਦੇ ਤੋਂ ਹੀ ਸਿੱਖਿਆ ਲੈ ਲਓ ਇਹ ਖਿਡੌਣੇ ਦਿੱਤੇ ਹੋਏ ਨੇ ਮਹਾਰਾਜ ਨੇ ਸਾਨੂੰ ਖੇਡੀ ਚੱਲ ਪਰ ਇੰਨਾ ਖਿਡੌਣਿਆਂ ਵਿੱਚ ਖੱਚਤ ਹੋ ਗਿਆ ਖਿਡੌਣਿਆਂ ਨੂੰ ਹੀ ਸਭ ਕੁਝ ਸਮਝਦਾ ਇਹੀ ਹੈ ਜੀ ਸਭ ਕੁਝ ਕਹਿੰਦੇ ਆਹੀ ਕੋਠੀ ਹੈ ਪਰ ਉਹ ਕੋਠੀ ਨਹੀਂ ਹੈ ਸਾਡੀ ਮਹਾਰਾਜ ਨੂੰ ਪੁੱਛੋ ਗੌਰ ਨ ਮਾਰਨੀ ਛੱਡ ਕਰੇ ਨੇ ਘਰਿਆ ਘਰ ਆਓ ਕਹਿੰਦੇ ਭਾਈ ਇਹ ਘਰ ਨੀ ਤੇਰਾ ਘਰ ਕਿਹੜਾ ਗੌਰ ਗੌਰ ਕਹਿੰਦੇ ਨੇ ਮੜੀ ਨੂੰ ਕਬਰਸਤਾਨ ਚੋਂ ਆਵਾਜ਼ ਆਉਂਦੀ ਮੜੀ ਚੋਂ ਆਵਾਜ਼ ਆਉਂਦੀ ਇਹਨੂੰ ਆਪਣਾ ਘਰ ਨਾ ਸਮਝ ਸੱਦੇ ਬੰਦਿਆ ਪਾਣੀ ਛੱਡ ਕਰੇ ਨੇ ਘਰਿਆਂ ਘਰ ਆਓ। ਅਸਲੀ ਘਰ ਤੇ ਸਾਡਾ ਉਹ ਹੈ ਪਰ ਕੌਣ ਛੱਡਣ ਨੂੰ ਤਿਆਰ ਆ ਘਰ। ਮੋਹ ਦੀਆਂ ਤੰਦਾਂ ਚ ਫਸ ਗਏ ਆ ਅਸੀਂ, ਐਸੇ ਫਸ ਗਏ ਨਿਕਲਣਾ ਔਖਾ ਹੋ ਗਿਆ, ਔਖਾ ਹੋ ਗਿਆ, ਜਾਲ ਐਸਾ ਪੈ ਗਿਆ ਤੇ ਵੱਡੀਆਂ ਵੱਡੀਆਂ ਉਮਰਾਂ ਹੋ ਗਈਆਂ, ਅਜੇ ਵੀ ਖਿਡੌਣਿਆਂ ਨਾਲ ਹੀ ਪਰਚੇ ਹੋਏ, ਉਹਦੇ ਨਾਲ ਹੀ ਮਨ ਪਰਚਾਵਾ ਕਰੀ ਜਾਂਦੇ। ਪਰ ਸਾਧ ਸੰਗਤ ਕਿਤੇ ਉਹ ਭਾਗਾਂ ਵਾਲਾ ਸਮਾਂ ਆਵੇ ਜਿੱਦਣ ਅਸੀਂ ਵੀ ਕਹੀਏ ਵੀ ਸਾਨੂੰ ਖਿਡੌਣਿਆਂ ਦੀ ਲੋੜ ਨਹੀਂ, ਐ ਮਾਂ ਮੈਨੂੰ ਤੇ ਤੇਰੀ ਲੋੜ। ਤੇ ਸਾਡੀ ਮਾਂ ਕੌਣ? ਸਾਡੀ ਮਾਂ ਹੈ ਗੁਰਬਾਣੀ ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਜਿਹਨੇ ਸਾਨੂੰ ਤੁਰਨਾ ਸਿਖਾਉਣਾ ਹੈ, ਜਿਸ ਗੁਰਬਾਣੀ ਨੇ ਸਾਨੂੰ ਬਹਿਣਾ ਸਿਖਾਉਣਾ ਹੈ, ਜਿਸ ਗੁਰਬਾਣੀ ਨੇ ਸਾਨੂੰ ਝੁਕਣਾ ਸਿਖਾਉਣਾ ਹੈ, ਜਿਸ ਗੁਰਬਾਣੀ ਨੇ ਸਾਨੂੰ ਖਾਣਾ ਸਿਖਾਉਣਾ ਹੈ, ਆਹ ਖਾ ਤੇ ਆਹ ਨਾ ਖਾ, ਜਿਸ ਗੁਰਬਾਣੀ ਨੇ ਸਾਨੂੰ ਸੱਚ ਤੇ ਤੁਰਨਾ ਸਿਖਾਉਣਾ ਹੈ, ਜਿਸ ਗੁਰਬਾਣੀ ਨੇ ਸਾਨੂੰ ਪਾਪਾਂ ਤੋਂ ਬਚਾਉਣਾ ਹੈ, ਜਿਸ ਗੁਰਬਾਣੀ ਨੇ ਜੀਵਨ ਦੇ ਹਰ ਪੱਖ ਤੋਂ ਸਾਨੂੰ ਸੁਚੇਤ ਕਰਨਾ ਹੈ। ਮਾਂ ਨੂੰ ਗਿਆਨ ਹੁੰਦਾ ਜਿੰਨਾ ਸਮਝਾ ਸਕਦੀ, ਬੱਚੇ ਨੂੰ ਸਮਝਾਉਂਦੀ ਹੈ, ਪਰ ਗੁਰਬਾਣੀ 'ਚ ਐਸੀ ਗੱਲ ਹੀ ਕੋਈ ਨਹੀਂ ਜਿਹਦੇ ਤੋਂ ਜਿਹਦੇ ਬਾਰੇ ਗਿਆਨ ਨਾ ਹੋਵੇ। ਹਰ ਪੱਖ ਤੋਂ ਗੁਰਬਾਣੀ ਮਾਂ ਸਾਨੂੰ ਸੁਚੇਤ ਕਰ ਰਹੀ। ਕਿੰਨਾ ਫਿਕਰ ਆਪਣੇ ਸਿੱਖ ਦੀ ਸਿਹਤ ਦਾ। ਜਗਿਆਸੂ ਨੂੰ ਮਹਾਰਾਜ ਕਹਿੰਦੇ ਆ, ਬਾਬਾ ਹੋਰ ਖਾਣਾ ਖੁਸ਼ੀ ਖੁਆ, ਜਿਤ ਖਾਧੇ ਤਨ ਪੀੜੀਏ ਮਨ ਮੈਂ ਚੱਲੇ
ਵਿਕਾਰ
ਵਿਕਾਰ। ਕਹਿੰਦੇ ਖਾਈ ਵੀ ਬੜੇ ਹਿਸਾਬ ਨਾਲ, ਵੈਦ ਵੀ ਬਣੇ ਨੇ ਮਹਾਰਾਜ ਸਾਡੇ। ਖਾਣਾ ਕੀ ਹੈ, ਤੂੰ ਪੀਣਾ ਕੀ ਹੈ? ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੇ। ਪੀਣਾ ਕੀ ਹੈ? ਲੋੜ ਅਨੁਸਾਰ ਖਾਈ। ਡਾਕਟਰ ਕਹਿੰਦੇ ਲੋੜ ਤੋਂ ਵੱਧ ਖਾਣਾ ਜਿਹੜਾ ਇਹ ਨੁਕਸਾਨਦਾਇਕ ਹੈ, ਲੋੜ ਤੋਂ ਵੱਧ ਖਾਣਾ ਇਹ ਮਾੜਾ ਭਾਈ ਸਿਹਤ ਲਈ। ਯਾਦ ਰੱਖਣਾ, ਖਾਣ ਵਾਸਤੇ ਨਹੀਂ ਜਿਉਣਾ, ਅਸੀਂ ਜਿਉਣ ਵਾਸਤੇ ਖਾਣਾ, ਜਿਉਣ ਵਾਸਤੇ ਖਾਣਾ ਹੈ। ਪਰ ਕਈ ਲੋਕ ਖਾਣ ਵਾਸਤੇ ਜਿਉਂਦੇ ਨੇ, ਤੇ ਜੇ ਲੋੜ ਤੋਂ ਵੱਧ ਖਾਵਾਂਗੇ ਤੇ ਉਹਦੇ ਨਾਲ ਅੰਦਰ ਵਿਕਾਰ ਪੈਦਾ ਹੋ ਜਾਣਗੇ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਲੋੜ ਤੋਂ ਵੱਧ ਖਾਏਗਾ ਤੇਰੀਆਂ ਖੁਸ਼ੀਆਂ ਖੁਆਰ ਹੋ ਜਾਣਗੀਆਂ। ਜਿਤ ਖਾਧੇ ਤਨ ਪੀੜੀਏ ਮਨ ਮੈਂ ਚੱਲੇ ਵਿਕਾਰ। ਲੋੜ ਤੋਂ ਵੱਧ ਨਹੀਂ ਖਾਣਾ ਕਦੇ। ਜੋ ਪਰਮੇਸ਼ਰ ਨੇ ਬੰਦੇ ਦੇ ਖਾਣ ਵਾਸਤੇ ਪਦਾਰਥ ਬਣਾਏ ਨੇ ਉਹੀ ਖਾਣੇ ਨੇ, ਉਹ ਨਹੀਂ ਖਾਣੇ ਜਿਹਨਾਂ ਨੂੰ ਪਸ਼ੂ ਵੀ ਨਾ ਖਾਣ, ਉਹ ਨਹੀਂ ਖਾਣਾ। ਕਈ ਵਾਰੀ ਕਹੀਦਾ ਨਹੀਂ ਪ੍ਰਸ਼ਾਦਾ ਪਿਆ ਜੀ, ਕਹਿੰਦੇ ਦੋ ਰੋਟੀਆਂ ਪਈਆਂ ਨੇ, ਚਲੋ ਖਾ ਛੱਡੋ ਖਰਾਬ ਹੋ ਜਾਣਗੀਆਂ। ਸਬਜ਼ੀ ਪਈ ਆ ਕੱਲ ਨੂੰ ਐਵੇਂ ਖਰਾਬ ਹੀ ਹੋਏਗੀ, ਸਵੇਰ ਤਾਂ ਗਰਮੀ ਦਾ ਮੌਸਮ ਹੈ, ਖਾ ਲਓ ਥੋੜ੍ਹੀ ਥੋੜ੍ਹੀ। ਤੇ ਡਾਕਟਰ ਕਹਿੰਦੇ ਨੇ ਇਹਨੂੰ ਬਾਹਰ ਹੀ ਖਰਾਬ ਹੋ ਜਾਣ ਦੇ, ਬਾਹਰ ਤੇ ਕੱਲੀ ਸਬਜ਼ੀ ਖਰਾਬ ਹੋਊ, ਜੇ ਅੰਦਰ ਚਲੀ ਗਈ ਇਹਨੇ ਵੀ ਖਰਾਬ ਹੋਣਾ, ਤੇਰਾ ਸਰੀਰ ਵੀ ਖਰਾਬ ਕਰ ਦੂ ਨਾਲ, ਇਹਨੂੰ ਬਾਹਰ ਹੀ ਖਰਾਬ ਹੋ ਜਾਣ ਦਿਆ ਕਰ। ਜਿਹੜਾ ਫਲ ਖਰਾਬ ਹੁੰਦਾ ਹੋ ਜਾਣ ਦੇ, ਜਿਹੜੀ ਸਬਜ਼ੀ ਬਾਹਰ ਖਰਾਬ ਹੁੰਦੀ ਹੈ ਇਹਨੂੰ ਬਾਹਰ ਹੀ ਖਰਾਬ ਹੋ ਜਾਣ ਦਿਓ। ਸਬਜ਼ੀ ਦਾ ਫਿਕਰ ਕਰ ਲੈਂਦਾ, ਆਪਣਾ ਫਿਕਰ ਹੀ ਕੋਈ ਨਹੀਂ, ਵੀ ਮੈਂ ਤੇ ਅੱਗੇ ਰੱਜਿਆ ਪਿਆ, ਇਹ ਖਾਧਾ ਤੇ ਜਾਣਾ ਨਹੀਂ। ਉਹ ਕਹਿੰਦਾ ਕੱਲ ਨੂੰ ਖਰਾਬ ਹੋਣਾ ਖਾ ਲਓ, ਪਰ ਜਦੋਂ ਖਰਾਬ ਵੱਧ ਖਾ ਲੈਂਦੇ ਹਾਂ ਨਾ ਲੋੜ ਤੋਂ, ਉਹ ਫਿਰ ਸਾਡੇ ਸਰੀਰ ਨੂੰ ਵੀ ਸਾਧ ਸੰਗਤ ਜੀ ਉਹ ਅੰਦਰੋਂ ਵਿਗੜ ਜਾਂਦਾ ਸਾਰਾ ਹੀ ਢਾਂਚਾ, ਫਿਰ ਨਹੀਂ ਗੱਲ ਬਣਦੀ। ਸੋ ਓਨਾ ਕੁ ਖਾਣਾ, ਖਾਣ ਵਾਸਤੇ ਨਹੀਂ ਜਿਉਣਾ, ਜਿਉਣ ਵਾਸਤੇ ਖਾਣਾ, ਲੋੜ ਤੋਂ ਵੱਧ ਨਹੀਂ ਖਾਣਾ। ਸੋ ਮਹਾਰਾਜ ਨੇ ਕਿੰਨੀ ਕਿਰਪਾ ਕੀਤੀ, ਗੁਰਬਾਣੀ ਸਾਡੀ ਮਾਂ ਹੈ, ਗੁਰਦੇਵ ਮਾਤਾ ਗੁਰਦੇਵ ਪਿਤਾ, ਕਿਰਪਾ ਹੋ ਜਾ ਕਿਤੇ ਅਸੀਂ ਗੁਰਬਾਣੀ ਦੀ ਗੋਦ ਵਿੱਚ ਆ ਜਾਈਏ। ਔਰ ਜਿੱਦਾਂ ਸਤਿਗੁਰੂ ਨੇ ਮਹਾਰਾਜ ਜੀ ਨੇ ਦੱਸਿਆ ਵੀ ਇੱਦਾਂ ਜਿਉਣਾ, ਇੱਦਾਂ ਤੁਰਨਾ, ਇੱਦਾਂ ਖਾਣਾ, ਇੱਦਾਂ ਬੋਲਣਾ, ਇੰਨਾ ਕੁ ਸੌਣਾ, ਇੱਦਾਂ ਉੱਠਣਾ, ਕਿਤੇ ਉੱਦਾਂ ਮਹਾਰਾਜ ਦੇ ਮੁਤਾਬਕ ਜੀਵਨ ਢਾਲ ਲਈਏ, ਫਿਰ ਵੇਖਣਾ ਕਿਰਪਾ ਹੋ ਜਾਏਗੀ, ਫਿਰ ਬਖਸ਼ਿਸ਼ ਹੋ ਜਾਏਗੀ। ਹੁਣ ਪਹਿਰੇਦਾਰਾਂ ਨੂੰ ਬੇਨਤੀ ਹੈ, ਪਹਿਲਾਂ ਸੰਗਤਾਂ ਨੂੰ ਬੇਨਤੀ ਆ ਵੀ ਰਾਹ ਨਾ ਮੱਲਿਓ, ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਵੀ ਕਿਰਪਾ ਕਰਿਓ, ਰਾਹ ਨਾ ਮੱਲਿਓ। ਉੱਠ ਉੱਠ ਕੇ ਤੁਹਾਨੂੰ ਪਤਾ ਹੁੰਦਾ ਵੀ ਹੁਣ ਰਾਹ ਬੰਦ ਹੋ ਗਿਆ, ਆਪਾਂ ਚੱਲੀਏ, ਫਿਰ ਰਾਹ ਮੱਲੀਏ। ਕਿਰਪਾ ਕਰਕੇ ਜਿਹੜੀ ਸੰਗਤ ਸੁਣਦੀ ਹੈ ਜ਼ਰੂਰ ਧਿਆਨ ਦੇਣਾ, ਰਸਤੇ 'ਚ ਨਾ ਬੈਠਣਾ। ਪਹਿਰੇਦਾਰ ਅੱਗੇ ਹਰ ਰੋਜ਼ ਵਾਂਗ ਰਸਤਾ ਪਿਛਲੇ ਪਾਸਿਓਂ ਬੰਦ ਕਰ ਦਿਓ ਕਿਉਂਕਿ ਮੱਥਾ ਟੇਕਦਿਆਂ ਨੂੰ ਆਪਾਂ ਨੂੰ 10:30 ਹੋ ਗਏ ਹੁਣ 10:30 ਵਜੇ ਤੱਕ ਮੱਥਾ ਟੇਕਿਆ ਹੁਣ ਮਗਰ ਕੀ ਰਹਿ ਗਿਆ ਆਮ ਦੁਆਨ ਦਾ 11:30 ਤੱਕ ਹੁੰਦਾ ਘੰਟਾ ਰਹਿ ਗਿਆ ਮਗਰ ਇੱਕ ਬਾਕੀ ਤੇ ਆਪਣਾ ਹੁਣ 1.5 ਘੰਟਾ ਤੇ ਇੱਦਾਂ ਹੀ ਲੰਘ ਜਾਂਦਾ ਇੱਦਾਂ ਮੱਥਾ ਟੇਕਦੇ ਸੰਗਤਾਂ ਨੂੰ ਬੇਨਤੀ ਹੈ ਭਾਈ ਛੇਤੀ ਛੇਤੀ ਮੱਥਾ ਟੇਕ ਕੇ ਜਿਹੜੀ ਸੰਗਤ ਨੇ ਲਗਭਗ ਸਾਰੀ ਸੰਗਤ ਨੇ ਮੱਥਾ ਟੇਕ ਲਿਆ ਜਿਹੜੇ ਰਹਿ ਜਾਣਗੇ ਉਹ ਬਾਅਦ ਚ ਨਮਸਕਾਰ ਕਰ ਲੈਣਗੇ ਪਹਿਰੇ ਦਾ ਰਸਤਾ ਬੰਦ ਕਰ ਦਿਓ ਬਹੁਤ ਸੰਗਤ ਦਾ ਇਕੱਠ ਹੈ ਜਿੱਧਰ ਵੇਖੋ ਸੰਗਤ ਹੀ ਸੰਗਤ ਮਹਾਰਾਜ ਦੀ ਬੜੀ ਕਿਰਪਾ ਹਰ ਪਾਸੇ ਇੱਕ ਗੱਲ ਖੁਸ਼ੀ ਦੀ ਹੋਰ ਮੈਨੂੰ ਸ਼ਾਇਦ ਪੂਰਾ ਯਾਦ ਨਹੀਂ ਸ਼ਾਇਦ ਪਿਛਲੇ ਸਾਲ ਵੀ ਕਈ ਹੋਵੇ ਇਹ ਹਰਿਆਣਾ ਹੈ ਸਰਸਾ ਜ਼ਿਲ੍ਹਾ ਪੈਂਦਾ ਸ਼ਾਇਦ ਤੇ ਸਾਧ ਸੰਗਤ ਪੰਜਾਬ ਵਿੱਚ ਮੈਂ ਹੁਣ ਮਹਾਰਾਜ ਦੀ ਆਪ ਜੀ ਦੀਆਂ ਸੀਸਾਂ ਨੇ ਜਾਂ ਸਤਿਗੁਰਾਂ ਨੇ ਡਿਊਟੀ ਹੈ ਉਹੋ ਜਿਹੀ ਲਾਈ ਆ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਭਾਵੇਂ ਬੰਬੇ ਕਲਕੱਤੇ ਦਿੱਲੀ ਬਾਹਰਲੇ ਦੇਸ਼ਾਂ ਵਿੱਚ ਵੀ ਕੈਨੇਡਾ ਵਿੱਚ ਜਰਮਨ ਵਿੱਚ ਇਟਲੀ ਹਰ ਜਗ੍ਹਾ ਵੇਖਿਆ ਜਾ ਕੇ ਪਰ ਆਹ ਮੈਂ ਸਤਿਗੁਰਾਂ ਦੀ ਬਖਸ਼ਿਸ਼ ਨਾਲ ਜੋ ਅਨੁਭਵ ਕੀਤਾ ਹੈ ਕਿ ਇੱਥੇ ਹੁਣ ਜਿੰਨੀ ਸੰਗਤ ਬੈਠੀ ਆ ਆਮ ਕਰਕੇ ਵੇਖਣ 'ਚ ਇਹ ਆਉਂਦਾ ਬਈ 90% ਦਾੜੀਆਂ ਕੱਟੀਆਂ ਵਾਲੇ ਤੇ 10% ਰੱਖੀਆਂ ਵਾਲੇ 20% ਬਸ ਇੱਥੇ ਇਹ ਕਿਰਪਾ ਹੈ ਮਹਾਰਾਜ ਦੀ ਕਿਉਂਕਿ ਤੁਹਾਨੂੰ ਸ਼ਾਇਦ ਮੈਨੂੰ ਲੱਗਦਾ ਥੱਲੇ ਘੱਟ ਦਿਖਦਾ ਇੱਥੋਂ ਜ਼ਿਆਦਾ ਨਜ਼ਰ ਪੈਂਦੀ ਉੱਤੋਂ ਸਟੇਜ ਦੀ ਤੇ ਪਤਾ ਲੱਗਦਾ ਹੈ ਕਿ 10% ਕੱਟੀਆਂ ਵਾਲੇ ਨੇ ਤੇ 90% ਰੱਖੀਆਂ ਵਾਲੇ ਨੇ ਇਹ ਮਿਹਰ ਹੈ ਸਤਿਗੁਰਾਂ ਦਾ
ਸਤ ਸ੍ਰੀ ਅਕਾਲ
ਕਿਉਂਕਿ ਜ਼ਿਆਦਾ ਸੰਗਤ ਲਗਭਗ ਬਹੁਤੇ ਨੇ ਜਿਨ੍ਹਾਂ ਨੇ ਦਾੜੀਆਂ ਰੱਖੀਆਂ ਹੋਈਆਂ ਨੇ ਬਹੁਤ ਘੱਟ ਵਿੱਚ ਨਜ਼ਰ ਆਉਂਦੀ ਕਾਂਗਿਆਰੀ ਹੈ ਜ਼ਰੂਰ ਪਰ ਹੈ ਥੋੜ੍ਹੀ ਹੈ ਜ਼ਰੂਰ ਹੈ ਇਹ ਬਖਸ਼ਿਸ਼ ਹੈ ਇਸ ਗੱਲ ਦਾ ਤੇ ਮਾਣ ਹੋਣਾ ਚਾਹੀਦਾ ਗੁਰਸਿੱਖਾਂ ਨੂੰ ਕਿ ਸਤਿਗੁਰ ਦੀ ਮਿਹਰ ਆ ਸਾਡੇ ਇਲਾਕੇ 'ਚ ਇਹਦੇ ਤੋਂ ਬਚੇ ਹੋਏ ਨੇ ਜਾਂ ਫਿਰ ਸ਼ਾਇਦ ਆਪਣੇ ਆਪ ਨੂੰ ਇੱਦਾਂ ਲੱਗਦਾ ਵੀ ਅਸੀਂ ਸਰਦਾਰ ਹਾਂ ਨਹੀਂ ਤੇ ਇਹਨਾਂ ਦੇ ਵਿੱਚ ਹੀ ਰਲ ਜਾਂਗੇ ਪਰ ਕਈ ਤੇ ਰਲ ਗਏ ਜਿਹੜੇ ਰਲ ਗਏ ਮੇਰੀ ਉਹਨਾਂ ਨੂੰ ਵੀ ਬੇਨਤੀ ਕਰਨਾ ਵੀ ਪਿਆਰਿਓ ਦਾੜੀ ਤੇ ਕੇਸ ਕੇਸ ਇਹਨਾਂ ਦਾ ਨਾਮ ਹੀ ਸਰਦਾਰ ਹੈ ਦਾੜੀ ਤੇ ਕੇਸਾਂ ਦਾ ਨਾਮ ਸਰਦਾਰ ਹੈ ਪੈਸੇ ਵਾਲੇ ਨੂੰ ਸਰਦਾਰ ਨਹੀਂ ਕਹਿੰਦੇ ਮਾਇਆ ਵਾਲੇ ਨੂੰ ਸਰਦਾਰ ਨਹੀਂ ਕਿਹਾ ਜਾਏਗਾ ਜੇ ਕੋਈ ਕਹੇ ਵੀ ਮੈਂ ਤੇ ਬੜਾ ਤਕੜਾ ਸਰਦਾਰ ਹਾਂ ਅਸੀਂ ਆਮ ਕਰਕੇ ਨਹੀਂ ਕਹਿੰਦੇ ਫਲਾਣਾ ਤੇ ਬੜਾ ਤਕੜਾ ਸਰਦਾਰ ਹੈ ਜੀ ਨਹੀਂ ਦਾੜਾ ਕੇਸ ਵੱਡੇ ਵੱਡੇ ਹੋਣ ਸੋਹਣਾ ਦਾੜਾ ਉਹਨੂੰ ਕਹਿੰਦੇ ਕੋਈ ਤਕੜਾ ਸਰਦਾਰ ਹੈ ਕਿਉਂਕਿ ਇਹਦੀ ਦਾੜੀ ਬੜੀ ਲੰਬੀ ਹੈ ਦਾੜਾ ਕੇਸ ਦਿਆੜਾ ਤੇ ਕੇਸਾਂ ਦਾ ਨਾਂ ਸਰਦਾਰੀ ਹੈ ਨਾ ਕਿ ਮਾਇਆ ਦਾ ਜ਼ਮੀਨ ਦਾ ਨਾਂ ਸਰਦਾਰੀ ਨਹੀਂ ਬਹੁਤ ਪੈਸਾ ਇੰਨੇ ਮਰੱਬਿਆਂ ਦਾ ਮਾਲਕ ਹੈ ਕਹਿੰਦੇ ਸਰਦਾਰ ਹੈ ਪਰ ਨਹੀਂ ਹੋਵੇ 100 ਕਿੱਲੇ ਦਾ ਮਾਲਕ ਨਾ ਮੂੰਹ ਤੇ ਦਾੜਾ ਨਾ ਸਿਰ ਤੇ ਕੇਸ ਲੰਘਿਆ ਜਾਂਦਾ ਹੋਵੇ ਤੇ ਕਿਸੇ ਨੇ ਸਾਧ ਸੰਗਤ ਉਹਨੂੰ ਸਰਦਾਰ ਨਹੀਂ ਕਹਿਣਾ ਪਤਾ ਹੀ ਨਹੀਂ ਲੱਗਣਾ ਹੁਣ ਆਮ ਕਰਕੇ ਦਿੱਲੀ ਚਲੇ ਜਾਓ ਜਦੋਂ ਅਸੀਂ ਵੇਖਦੇ ਹਾਂ ਉਹ ਦਾੜੀ ਤੇ ਕੇਸਾਂ ਵਾਲਾ ਸਿੰਘ ਖੜਾ ਹੈ ਪੱਗ ਉਹਨੇ ਬੰਨੀ ਹੈ ਦਾੜਾ ਪ੍ਰਕਾਸ਼ ਹੈ ਆਪਾਂ ਨੂੰ ਰਾਹ ਦਾ ਨਾ ਪਤਾ ਹੋਵੇ ਆਪਾਂ ਕਹਾਂਗੇ ਉਹ ਸਰਦਾਰ ਨੂੰ ਪੁੱਛੋ ਕਿਉਂਕਿ ਉਹਦੇ ਦਾੜੀ ਕੇਸ ਰੱਖੇ ਨੇ ਕੀ ਪਤਾ ਉਹਦੀ ਜੇਬ 'ਚ ਦੀਵਾਨੀ ਹੈ ਵੀ ਕਿ ਨਹੀਂ ਹੈ ਸਤਨਾਮ
ਸ੍ਰੀ ਵਾਹਿਗੁਰੂ
ਦੀਵਾਨੀ ਜੇਬ 'ਚ ਨਹੀਂ ਮੂੰਹ ਤੇ ਦਾੜਾ ਤੇ ਸਿਰ ਤੇ ਕੇਸ ਹੈ ਤੇ ਲੋਕਾਂ ਨੇ ਆਖਣਾ ਸਰਦਾਰ ਜਾ ਰਿਹਾ ਸਰਦਾਰ ਤੇ ਹੈ 10 ਮਰੱਬਿਆਂ ਦਾ ਮਾਲਕ ਹੈ 200 ਕਿੱਲੇ ਦਾ ਮਾਲਕ ਮੂੰਹ ਤੇ ਦਾੜਾ ਨਹੀਂ ਸਿਰ ਤੇ ਕੇਸ ਨਹੀਂ ਇਹਨੂੰ ਦੱਸਣਾ ਪਏਗਾ ਵੀ ਮੈਂ ਵੀ ਸਿੰਘਾਂ ਦੇ ਘਰ 'ਚ ਮੇਰਾ ਜਨਮ ਹੋਇਆ ਤੇ ਸਾਧ ਸੰਗਤ ਉਹ ਸਰਦਾਰੀ ਦਾੜੇ ਤੇ ਕੇਸਾਂ ਦਾ ਨਾਮ ਆ ਤੇ ਮੇਰੀ ਉਹਨਾਂ ਵੀਰਾਂ ਦੇ ਚਰਨਾਂ 'ਚ ਬੇਨਤੀ ਹੈ ਗੁਜ਼ਾਰਿਸ਼ ਹੈ ਪਿਆ ਦਿਓ ਦਾੜੀ ਤੇ ਕੇਸ ਰੱਖੋ ਇਹ ਗੁਰੂ ਕੀ ਮੋਹਰ ਹੈ ਦਾੜੀ ਕੇਸ ਰੱਖੋ ਕੱਲ ਅਰਜ ਕੀਤੀ ਸੀ ਨਾ ਬੇਸ਼ੱਕ 7 ਸਮੁੰਦਰ ਹੰਘਾਲੇ ਨੇ ਤੂੰ ਤੈਨੂੰ ਪਤਾ ਇਸ ਦੇ ਵਿੱਚ ਖਾਰ ਕੀ ਏ ਐ ਪਰ ਭੋਲਿਆ ਤੇਰੇ ਜੇ ਆਦਮੀ ਨੂੰ ਇਸ ਆਵੇ ਹਿਆਤ ਦੀ ਸਾਰ ਕੀ ਇਹ ਵੇਖੋ ਇਹ ਸਰਦਾਰੀ ਦੇ ਪਿੱਛੇ ਇਹਨਾਂ ਦਾੜੀਆਂ ਔਰ ਕੇਸਾਂ ਦੇ ਪਿੱਛੇ ਭਾਈ ਤਾਰੂ ਸਿੰਘ ਵਰਗਿਆਂ ਨੇ ਆਪਣੀਆਂ ਖੋਪਰੀਆਂ ਲੁਹਾ ਲਈਆਂ। ਕਹਿੰਦੇ ਜਲਾਦੋ ਖੋਪੜੀ ਲਾ ਲਓ, ਇਹ ਤੇ ਮੈਨੂੰ ਪ੍ਰਵਾਨ ਹੈ, ਪਰ ਕੇਸ ਕਤਲ ਕਰਾਉਣੇ ਮੈਨੂੰ ਪ੍ਰਵਾਨ ਨਹੀਂ।
ਸਤਿ ਸ੍ਰੀ ਅਕਾਲ।
ਕੇਸ ਕਤਲ ਕਰਵਾਉਣੇ ਮੈਨੂੰ ਪ੍ਰਵਾਨ ਨਹੀਂ ਇਸ ਦਾੜੀ ਤੇ ਕੇਸਾਂ ਦੇ ਬਦਲੇ। ਸੋ ਇਸ ਕਰਕੇ ਦਾੜੀਆਂ ਤੇ ਕੇਸ ਰੱਖੋ, ਜਿਹੜੇ ਥੋੜੀ ਬਹੁਤ ਕਾਂਗਿਆਰੀ ਹੈ ਇਹਨੂੰ ਵੀ ਖਤਮ ਕਰੋ, ਜਿਹੜੇ ਮਾੜੇ ਮੋਟੇ ਕਟਾਈਆਂ ਵਾਲੇ ਨਜ਼ਰ ਆਉਂਦੇ ਨੇ ਉਹ ਵੀ ਛੱਡੋ ਭਾਈ, ਦਾੜੀਆਂ ਤੇ ਕੇਸ ਰੱਖੋ, ਇਹ ਸਤਿਗੁਰ ਦੀ ਮੋਹਰ ਹੈ। ਪਹਿਲਾਂ ਭੁੱਲ ਹੋ ਗਈ ਹੁਣ ਤੋਂ ਨਾ ਗਲਤੀ ਕਰਨੀ, ਇਹਨਾਂ ਨੂੰ ਸੰਭਾਲੋ। ਇਹ ਘਰ ਦੀ ਖੇਤੀ ਨਹੀਂ, ਕਈ ਲੋਕ ਕਹਿੰਦੇ ਨੇ ਘਰ ਦੀ ਖੇਤੀ ਹੈ, ਜਦੋਂ ਮਰਜ਼ੀ ਰੱਖ ਲਓ ਜਦੋਂ ਮਰਜ਼ੀ ਕੱਟ ਲਓ, ਇਹ ਤੇ ਘਰ ਦੀ ਖੇਤੀ ਹੈ। ਘਰ ਦੀ ਖੇਤੀ ਨਹੀਂ, ਜੇ ਘਰ ਦੀ ਖੇਤੀ ਹੋਵੇ ਫਿਰ ਤੇ ਆਉਣੀ ਨਾ ਦਈਏ, ਇਹ ਫਿਰ ਆ ਜਾਂਦੀ ਹੈ। ਸਾਡੀ ਮਰਜ਼ੀ ਹੈ, ਫਸਲ ਬੀਜੋ, ਨਹੀਂ ਬੀਜੋਗੇ ਤੇ ਨਹੀਂ ਉੱਗੇਗੀ। ਆ ਹੁਣ ਝੋਨਾ ਨਾ ਖਾ ਲਾਓ ਨਹੀਂ ਉੱਗੇਗਾ, ਕਣਕ ਨਾ ਲਾਇਓ ਨਹੀਂ ਉੱਗੇਗੀ, ਪਰ ਇਹਨੂੰ ਜਿੰਨੀ ਵੱਡੀ ਜਾਓਗੇ ਉਨੀ ਆਈ ਜਾਣੀ, ਕਿਉਂਕਿ ਰੱਬ ਦੀ ਖੇਤੀ ਹੈ। ਖਸਤਨਾ
ਸ੍ਰੀ ਵਾਹਿਗੁਰੂ,
ਇਹ ਰੱਬ ਦੀ ਖੇਤੀ ਹੈ, ਬੀਜਦਾ ਕੋਈ ਹੋਰ ਹੈ ਤੇ ਵੱਡੀ ਕੋਈ ਹੋਰ ਹੀ ਜਾਂਦਾ। ਜੇ ਹੁਣ ਫਸਲ ਅਸੀਂ ਬੀਜੀ ਹੋਵੇ ਤੇ ਵੱਢ ਕੇ ਕੋਈ ਹੋਰ ਲੈ ਜਾਏ ਤੇ ਫਿਰ ਕੀ ਬੀਜਦੀ ਸਾਡੇ ਦਿਲ ਤੇ, ਵੀ ਬੀਜੀ ਤੇ ਮੈਂ ਤੇ ਵੱਢ ਕੇ ਕੋਈ ਹੋਰ ਲੈ ਗਿਆ, ਫਿਰ ਤੇ ਗੋਲੀਆਂ ਚੱਲਦੀਆਂ ਨੇ ਰਾਤੋ ਰਾਤ ਜੀ। ਉਹਨਾਂ ਨੇ ਕੰਬਾਈਨ ਲਾ ਦਿੱਤੀ ਤੇ ਵੱਢ ਕੇ ਲੈ ਗਏ ਫਸਲ, ਝਗੜੇ ਵਾਲੀਆਂ ਕਈ ਵਾਰੀ ਵੱਢ ਕੇ ਲੈ ਜਾਂਦੇ ਤੇ ਹੁਣ ਫਸਲ ਬੀਜੀ ਨਿਰੰਕਾਰ ਨੇ ਤੇ ਅਸੀਂ ਆਪਣੀ ਮਰਜ਼ੀ ਨਾਲ ਹੀ ਵੱਢੀ ਜਾਂਦੇ। ਇੱਕ ਮੈਂ ਬਹੁਤ ਬੇਨਤੀ ਮੈਂ ਬਾਹਰ ਕੈਨੇਡਾ ਵਿੱਚ ਵੀ ਕਰਦਾ ਰਿਹਾ ਕਿ ਦਾੜਾ ਤੇ ਕੇਸ ਜਦੋਂ ਆਉਂਦੇ ਨੇ ਫਿਰ ਅਸਲੀ ਸਰੂਪ ਸਾਡੇ ਸਾਹਮਣੇ ਆਉਂਦਾ। ਕਈ ਵਾਰੀ ਅਸੀਂ ਵੇਖਿਆ ਦਾੜੀ ਬੰਨਣ ਵਾਲਾ ਜਿਹੜਾ ਸ਼ਖਸ ਹੋਵੇ ਕੋਈ, ਪਹਿਲੇ ਦਿਨ ਦਾੜੀ ਬੰਨ ਕੇ ਆ ਜਾਏ, ਅਗਲੇ ਦਿਨ ਖੋਲ੍ਹ ਕੇ ਆ ਜਾਏ, ਕਈ ਵਾਰੀ ਸਾਨੂੰ ਭੁਲੇਖਾ ਪੈ ਜਾਂਦਾ ਵੀ ਉਹੀ ਹੈ, ਪਛਾਣ ਨਹੀਂ ਆਉਂਦੀ ਸਾਨੂੰ ਕਈ ਵਾਰੀ, ਇੰਨਾ ਫਰਕ ਪੈ ਜਾਂਦਾ। ਦਾੜਾ ਜਿਹਨਾਂ ਨੇ ਨਹੀਂ ਰੱਖਿਆ, ਦਾੜੀ ਆਈ ਤੇ ਕਟਾ ਦਿੱਤੀ, ਫਿਰ ਆਈ ਫਿਰ ਕਟਾ ਦਿੱਤੀ, ਫਿਰ ਆਈ ਫਿਰ ਕਟਾ ਦਿੱਤੀ, ਉਹਨਾਂ ਨੇ ਤੇ ਅਜੇ ਤੱਕ ਆਪਣਾ ਮੂੰਹ ਹੀ ਨਹੀਂ ਵੇਖਿਆ ਵੀ ਮੈਂ ਹੈ ਕਿਹੋ ਜਿਹਾ। ਅੱਖ ਸਤਨਾ
ਸ੍ਰੀ ਵਾਹਿਗੁਰੂ,
ਅਸਲੀ ਸਰੂਪ ਤੇ ਅਜੇ ਵੇਖਿਆ ਹੀ ਨਹੀਂ, ਅਸਲੀ ਸਰੂਪ ਦੇ ਤੇ ਅਜੇ ਦਰਸ਼ਨ ਹੀ ਨਹੀਂ ਕੀਤੇ। ਜਦੋਂ ਦਾੜਾ ਪ੍ਰਕਾਸ਼ ਹੋ ਜਾਂਦਾ ਨਾ ਫਿਰ ਪਤਾ ਲੱਗਦਾ ਮੈਂ ਕਿਹੋ ਜਿਹਾ ਬਣਾਇਆ ਰੱਬ ਨੇ, ਤੇ ਸ਼ਰਮ ਵੀ ਜ਼ਰੂਰ ਆਉਂਦੀ ਹੈ। ਇਹ ਵੀ ਗੱਲ ਦਾਅਵੇ ਨਾਲ ਕਹਿੰਦਾ, ਮਰ ਦੀ ਹਜ਼ੂਰੀ 'ਚ ਬੈਠੇ ਹਾਂ ਆਪਾਂ, ਸ਼ਰਮ ਵੀ ਜ਼ਰੂਰ ਆਉਂਦੀ ਹੈ। ਮੈਂ ਉੱਥੇ ਟੋਰਾਂਟੋ ਇੱਕ ਘਰ ਗਿਆ, ਮੇਰੇ ਖਿਆਲ 15 ਕੁ ਦਿਨ ਪਹਿਲਾਂ ਦੀ ਗੱਲ, ਉੱਥੇ ਕਿਸੇ ਦੇ ਘਰ ਜਲ ਪਾਣੀ ਛਕਣ ਕੈਨੇਡਾ 'ਚ, ਤੇ ਉਹ ਮੈਨੂੰ ਕਹਿੰਦੇ ਇੱਥੇ ਬਹਿ ਜਾਓ ਜੀ ਬੈਠਾ। ਮੈਂ ਉਹ ਸਾਹਮਣੇ ਫੋਟੋ ਲੱਗੀ ਸੀ, ਮੈਂ ਉਹ ਫੋਟੋ ਵੇਖਣ ਲੱਗ ਪਿਆ, ਮੈਨੂੰ ਕਹਿੰਦਾ ਬਾਬਾ ਜੀ ਇੱਧਰਲੇ ਕਮਰੇ 'ਚ ਆ ਜਾਓ। ਮੈਂ ਕਿਹਾ ਕਿਉਂ? ਕਹਿੰਦਾ ਨਹੀਂ ਜੀ ਨਹੀਂ ਆ ਜਾਓ ਤੁਸੀਂ ਆ ਨਾਲ ਵਾਲੇ ਕਮਰੇ 'ਚ ਆ ਜਾਓ। ਕਹਿੰਦੇ ਆ ਜਾਓ ਬਸ। ਮੈਂ ਕਿਹਾ ਫੋਟੋ ਕਿਹਦੀ ਆ? ਉਹ ਸ਼ਰਮ ਮੰਨੇ, ਮੈਂ ਜਾਣ ਕੇ ਫੋਟੋ ਚੁੱਕ ਲਈ। ਮੈਂ ਕਿਹਾ ਹੈ ਕਿ? ਕਹਿੰਦਾ ਬਾਬਾ ਜੀ ਮੇਰੀ ਹੀ ਹੈ, ਬਸ ਕਾਹਨੂੰ ਇਹਨੂੰ ਕਾਹਨੂੰ ਵੇਖਣਾ ਜੀ, ਆ ਹੁਣ ਵਾਲਾ ਹੀ ਸਰੂਪ ਵੇਖ ਲਓ ਬਸ। ਤੇ ਲੰਮਾ ਲੰਮਾ ਦਾੜਾ ਉਹਦੇ, ਤੇ ਸਾਧ ਸੰਗਤ ਲੰਮਾ ਲੰਮਾ ਦਾੜਾ, ਇੰਨਾ ਸੁੰਦਰ ਸਰੂਪ ਉਹ ਸਿੰਘ ਦਾ। ਤੇ ਉਹ ਪੁਰਾਣੀ ਫੋਟੋ 2-3 ਸਾਲ ਪਹਿਲਾਂ ਦੀ ਫੋਟੋ ਵਿਖਾਉਣ ਤੋਂ ਸ਼ਰਮ ਮੰਨਦਾ ਹੈ ਵੀ ਜੇ ਇਹ ਵੇਖਣਗੇ ਤੇ ਮੈਨੂੰ ਸ਼ਰਮ ਆਏਗੀ, ਉਹ ਮੈਂ ਇਹੋ ਜਿਹਾ ਸੀ ਪਹਿਲਾਂ। ਸੱਚ ਜਾਣੇ ਹੋ ਜਿਹੜੇ ਵੀਰ ਭਰਾ ਬੈਠੇ ਨੇ ਜਿਨ੍ਹਾਂ ਨੇ ਦਾੜੀਆਂ ਨਹੀਂ ਰੱਖੀਆਂ, ਅੱਜ ਤੋਂ ਪਰਨ ਕਰੋ ਵੀ ਮੈਂ ਦਾੜੀ ਰੱਖਾਂਗਾ, ਹਰ ਰੋਜ਼ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਿਓ ਕੰਘੇ ਨਾਲ, 2 ਟਾਈਮ ਕੰਘਾ ਕਰਿਓ, ਰੋਜ਼ ਲਾਇਓ ਤੇਲ, ਤੇ 2-3 ਸਾਲਾਂ ਬਾਅਦ ਆਪਣਾ ਸਰੂਪ ਵੇਖਣਾ, ਸਾਲ ਬਾਅਦ ਹੀ ਵੇਖ ਲਿਓ। ਸਾਲ ਬਾਅਦ ਪੁਰਾਣੀ ਫੋਟੋ ਤੇ ਸਾਲ ਬਾਅਦ ਨਵੀਂ ਫੋਟੋ ਖਿਚਾ ਕੇ ਬਰਾਬਰ ਲਾ ਕੇ ਵੇਖਿਓ, ਸੱਚ ਜਾਣਿਓ, ਤੁਹਾਨੂੰ ਖੁਦ ਨੂੰ ਸ਼ਰਮ ਆਏਗੀ ਵੀ ਆਹ ਫੋਟੋ ਤੇ ਪਰੇ ਹੀ ਕਰ ਲਓ। ਅੱਖ
ਸਤਨਾਮ,
ਕਿਉਂਕਿ ਜਿਹੜਾ ਸਰੂਪ ਆਏਗਾ ਨਾ ਸਾਲ ਬਾਅਦ, ਉਹ ਅਸਲੀ ਰੱਬ ਦੀ ਸਜਾਈ ਹੋਈ ਮੂਰਤ ਹੈ। ਇਹ ਤੇ ਸਾਡੀ ਬਣਾਈ ਹੋਈ ਹੈ ਨਾ, ਇਹ ਤੇ ਨਕਲੀ ਹੈ। ਜਦੋਂ ਲੰਮਾ ਲੰਮਾ ਦਾੜਾ ਆ ਗਿਆ ਨਾ, ਫਿਰ ਆਪਣੇ ਆਪ ਨੂੰ ਸ਼ੀਸ਼ੇ 'ਚ ਖੜ ਕੇ ਜਦੋਂ ਵੇਖੇਗਾ ਤੇ ਫਿਰ ਪਤਾ ਲੱਗਣਾ ਹੈ ਤੇ ਮੈਂ ਇਹੋ ਜਿਹਾ ਸੀ, ਰੱਬ ਨੇ ਇਹੋ ਜਿਹਾ ਬਣਾਇਆ ਸੀ, ਮੈਂ ਤੇ ਅੱਜ ਤੱਕ ਆਪਣੇ ਆਪ ਨੂੰ ਵੇਖਿਆ ਹੀ ਨਹੀਂ ਅਸਲੀ ਸਰੂਪ ਤੇ, ਉਦਣ ਪਤਾ ਲੱਗਣਾ। ਤੇ ਸੱਚ ਜਾਣੇ ਹੋ ਜਿਹੜੇ ਕਹਿੰਦੇ ਆ ਵੀ ਆ ਠੀਕ ਹੈ ਜੀ ਆ ਇਦਾਂ ਹੀ ਠੀਕ ਹੈ ਉਹਨਾਂ ਨੂੰ ਖੁਦ ਨੂੰ ਸ਼ਰਮ ਆਏਗੀ ਮੈਂ ਬਣਿਆ ਕਿਹੋ ਜਿਹਾ ਫਿਰਦਾ ਆਹ ਸਰੂਪ ਸੋਹਣਾ ਹੈ ਕਿਤੇ ਦਾੜੀ ਤੇ ਕੇਸਾਂ ਦੀ ਸੰਭਾਲ ਕਰੀਏ ਇਹਨਾਂ ਦੇ ਵਾਸਤੇ ਗੁਰੂ ਦੇ ਪਿਆਰਿਆਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਨੇ ਭਾਈ ਤਾਰੂ ਸਿੰਘ ਵਰਗਿਆਂ ਨੇ ਖੋਪਰ ਲੁਹਾ ਲਏ ਭਾਈ ਮਨੀ ਸਿੰਘ ਵਰਗਿਆਂ ਨੇ ਬੰਦ ਬੰਦ ਕਟਵਾ ਲਏ ਤੇ ਇਹੀ ਅਰਦਾਸ ਕਰਦੇ ਰਹੇ ਸਾਡੀ ਸਿੱਖੀ ਕੇਸਾਂ ਤੇ ਸਵਾਸਾਂ ਸੰਗ ਨਿਭ ਜਾਵੇ ਅਸੀਂ ਵੀ ਅਰਦਾਸ ਕਰਨੀ ਸੱਚੇ ਪਾਤਸ਼ਾਹ ਜਿਵੇਂ ਤਾਰੂ ਸਿੰਘ ਦੀ ਨਿਭ ਗਈ ਕਿਤੇ ਸਾਡੀ ਵੀ ਨਿਭ ਜਾਏ ਜਿਵੇਂ ਭਾਈ ਮਨੀ ਸਿੰਘ ਹੋਣਾ ਦੀ ਨਿਭ ਗਈ ਸਾਡੀ ਵੀ ਨਿਭ ਜਾਏ ਜਿਵੇਂ ਬਾਬਾ ਦੀਪ ਸਿੰਘ ਹੋਣਾ ਦੀ ਨਿਭ ਗਈ ਗੁਰੂ ਦੇ ਪਿਆਰਿਆਂ ਦੀ ਨਿਭ ਗਈ ਸਾਡੀ ਵੀ ਨਿਭ ਜਾਏ ਕਿਤੇ ਮੇਰੀ ਵੀ ਨਿਭਾ ਦੇਈਂ ਬਾਜਾਂ ਵਾਲਿਆ ਜਿਨ੍ਹਾਂ ਨੇ ਲਾਈ ਉਹਨਾਂ ਦੀ ਨਿਭੀ ਮੇਰੀ ਵੀ ਨਿਭਾ ਦੇਈਂ ਬਾਜਾਂ ਵਾਲਿਆ ਜਿਨ੍ਹਾਂ ਨੇ ਲਾਈ ਉਹਨਾਂ ਦੀ ਨਿਭੀ ਮੇਰੀ ਵੀ ਨਿਭਾ ਦੇਈਂ ਬਾਜਾਂ ਵਾਲਿਆ ਜਿਨ੍ਹਾਂ ਨੇ ਲਾਈ ਬਿਰਹੜੀ ਉਹ ਨਿਭ ਹੈ ਨਾਲੇ ਸੇਵਕ ਕੀ ਓੜਕ ਨਿਭ ਹੀ ਪ੍ਰੀਤ ਸੇਵਕ ਦੀ ਤੇ ਤੋੜ ਨਿਭਦੀ ਹੁੰਦੀ ਹੈ